ਮਿਸਿਸ ਸਿੰਘ, SBS ਪੰਜਾਬੀ ਰੇਡੀਓ ਦੇ ਸਟੂਡੀਓ ਵਿੱਚ ਤੁਹਾਡਾ ਬੜਾ ਹੀ ਨਿੱਘਾ ਸਵਾਗਤ ਹੈ ਜੀ। ਜੀ ਆਇਆਂ ਨੂੰ
ਬਹੁਤ ਧੰਨਵਾਦ ਤੁਹਾਡਾ, ਸਾਨੂੰ ਯਾਦ ਕੀਤਾ ਹੈ।
ਹਾਂਜੀ ਮਿਸ ਸਿੰਘ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਪਿਛੋਕੜ ਬਾਰੇ ਥੋੜਾ ਜਾਣਨਾ ਚਾਹਾਂਗੇ। ਤੁਸੀਂ ਅਸਲ ਵਿੱਚ ਕਿੱਥੋਂ ਦੇ ਰਹਿਣ ਵਾਲੇ ਹੋ?
ਅਸੀਂ ਕੁਆਲਾਲੰਪੁਰ ਦੇ ਰਹਿਣ ਵਾਲੇ ਹਾਂ। ਮੇਰਾ ਜਨਮ ਹੀ ਕੁਆਲਾਲੰਪੁਰ ਦਾ ਹੈ ਤੇ ਸਾਨੂੰ 34 ਈਅਰਸ ਹੋ ਗਏ ਨੇ ਇੱਥੇ ਆਇਆ ਨੂੰ।
ਤੇ ਤੁਸੀਂ ਸ਼ੁਰੂ ਤੋਂ ਐਡਲੇਡ ਦੇ ਵਿੱਚ ਹੀ ਰਹਿ ਰਹੇ ਹੋ?
ਹਾਂਜੀ, ਸ਼ੁਰੂ ਤੋਂ, ਕਿਉਂਕਿ ਮੇਰੇ ਹਸਬੰਦ ਨੂੰ ਕੰਮ ਇੱਥੇ ਮਿਲਿਆ ਸੀ ਟਰੈਵਲ ਏਜੰਸੀ ਵਿੱਚ, ਤੇ ਉਹ ਸਾਡਾ ਦੋਸਤ ਸੀ, ਉਹਨੇ ਸਾਨੂੰ ਸਪੌਂਸਰ ਕੀਤਾ ਸੀ, ਫਿਰ ਉਹਦੇ ਨਾਲ ਅਸੀਂ ਆਏ ਸੀ।
ਅੱਛਾ ਜੀ, ਤੇ ਤੁਸੀਂ ਐਡਲੇਡ ਦੇ ਵਿੱਚ ਜੈਸਮੀਨ ਨਾਮ ਕਰਕੇ ਇੱਕ ਰੈਸਟੋਰੈਂਟ ਚਲਾਉਂਦੇ ਹੋ, ਇਹ ਕਦੋਂ ਤੋਂ ਚੱਲ ਰਿਹਾ ਰੈਸਟੋਰੈਂਟ?
ਰੈਸਟੋਰੈਂਟ ਹੁਣ 34 ਈਅਰਸ ਹੋ ਗਏ ਨੇ।
ਅੱਛਾ ਜੀ, ਤੇ ਇਹ ਤੁਸੀਂ ਸਾਨੂੰ ਥੋੜਾ ਦੱਸੋਗੇ ਕਿ ਤੁਹਾਡਾ ਰੈਸਟੋਰੈਂਟ ਦੇ ਵਿੱਚ ਕਿੱਦਾਂ ਰੁਝਾਨ ਸ਼ੁਰੂ ਹੋਇਆ?
ਮੈਨੂੰ ਖਾਣਾ ਪਕਾਉਣ ਦਾ ਬਹੁਤ ਸ਼ੌਂਕ ਸੀ। ਅਸੀਂ ਕੁਆਲਾਲੰਪੁਰ ਵਿੱਚ ਜਦੋਂ ਰਹਿੰਦੇ ਸੀ ਕੰਮ ਤੇ, ਮੈਂ ਸਾਡਾ ਕਮਰਸ਼ਲ ਸਕੂਲ ਸੀ, ਪਰ ਸਾਰੇ ਦੋਸਤ ਹਰ ਵਾਰੀ ਆਉਂਦੇ ਸੀ ਭਾਈ ਤੁਸੀਂ ਰੈਸਟੋਰੈਂਟ ਕਿਉਂ ਨੀ ਖੋਲਦੇ, ਯੂ ਕੈਨ ਕੁੱਕ ਸੋ ਵੈਲ, ਕਿ ਆਲਵੇਸ ਲੋਕੀ ਆਉਂਦੇ ਹੁੰਦੇ ਸੀ ਭਾਈ ਸਾਡੇ ਲਈ ਵੀ ਬਣਾ ਦਿਓ। ਫਿਰ ਅਸੀਂ ਉੱਥੇ ਰੈਸਟੋਰੈਂਟ ਸ਼ੁਰੂ ਕੀਤਾ ਸੀ ਮਹਾਰਾਜਾ ਇਨ ਬਾਂਸਾ।
ਅੱਛਾ ਜੀ,
ਤੇ ਉਹ 2 ਸਾਲ ਕੀਤਾ ਸੀ, ਪਰ ਫਿਰ 2 ਬਿਜ਼ਨਸ ਚਲਾਉਣੀਆਂ ਵੀ ਮੁਸ਼ਕਲ, ਫਿਰ ਛੱਡ ਕੇ ਤੇ ਅਸੀਂ ਸਟੇਟ ਵਿੱਚ ਜਿਹੜਾ ਕੰਮ ਕਰਦੇ ਸੀ ਉਸੇ ਤੇ, ਤੇ ਰੈਸਟੋਰੈਂਟ ਫਿਰ ਅਸੀਂ ਵੇਚ ਦਿੱਤਾ ਸੀ। ਤੇ ਇੱਥੇ ਜਦੋਂ ਆਏ ਉਦੋਂ ਫਿਰ ਕੋਈ ਇੰਡੀਅਨ ਸ਼ੋਪ ਹੈ ਨਹੀਂ ਸੀ ਰੈਸਟੋਰੈਂਟ ਚੰਗੇ, ਇਸ ਕਰਕੇ ਅਸੀਂ ਰੈਸਟੋਰੈਂਟ ਖੋਲ੍ਹਿਆ ਸੀ। ਪਹਿਲਾਂ ਛੋਟਾ ਜਿਹਾ ਖੋਲ੍ਹਿਆ ਸੀ ਕਾਫੀ ਦੂਰ ਸ਼ਹਿਰ ਤੋਂ, ਤੇ ਚੇਕਵੇ ਸੀ ਜਿਸ ਤਰ੍ਹਾਂ, ਤੇ ਫਿਰ ਸਾਰੇ ਕਈ ਡਾਕਟਰਸ ਜਿਹੜੇ ਆਉਂਦੇ ਹੁੰਦੇ ਸੀ ਉੱਥੇ ਸ਼ਹਿਰ ਤੋਂ ਆਉਂਦੇ ਸੀ, ਤੁਸੀਂ ਸ਼ਹਿਰ ਕਿਉਂ ਨੀ ਖੋਲ੍ਹਦੇ, ਸਪੈਸ਼ਲੀ ਚਾਈਨੀਜ਼ ਡਾਕਟਰਸ ਬਹੁਤ ਆਉਂਦੇ ਸੀ, ਤੇ ਆਉਂਦੇ ਸੀ ਤੁਸੀਂ ਸ਼ਹਿਰ ਵਿੱਚ ਖੋਲ੍ਹੋ। ਫਿਰ ਇਹ ਜਗ੍ਹਾ ਮਿਲ ਗਈ ਸੀ ਸਾਨੂੰ, ਕਿਸੇ ਨੇ ਸਾਨੂੰ ਰੈਕਮੈਂਡ ਕੀਤਾ ਭਈ ਇਹ ਵੇਚ ਰਿਹਾ ਤੁਸੀਂ ਇਹ ਲੈ ਲਓ, ਤੇ ਉਦੋਂ ਤੋਂ ਫਿਰ ਅਸੀਂ ਇੱਥੇ ਆ ਗਏ ਸੀ। ਪਹਿਲਾਂ ਜਦੋਂ ਅਸੀਂ ਆਏ ਸੀ ਸਾਡਾ ਲਾਇਸੈਂਸ ਹੈ ਨਹੀਂ ਸੀ, ਕਿਉਂਕਿ ਛੋਟਾ ਜਿਹਾ ਸੀ ਇਹ ਰੈਸਟੋਰੈਂਟ, ਬਹੁਤ ਛੋਟਾ ਸੀ, ਤੇ ਉੱਪਰ ਫਸਟ ਫਲੋਰ ਤੇ ਅਸੀਂ, ਫਿਰ ਅਸੀਂ ਮੇਰੇ ਖਿਆਲ 2-2.5 ਸਾਲ ਬਾਅਦ ਸਾਨੂੰ ਲਾਇਸੈਂਸ ਮਿਲਿਆ ਸੀ, ਤੇ ਫਿਰ ਅਸੀਂ ਆਪ ਕੀਤਾ ਸੀ ਫਰੋਮ ਦਾ ਕਿਚਨ ਸਟੈਫ ਕੱਟ ਕੇ, ਤੇ ਥੱਲੇ ਦੀ ਜਗ੍ਹਾ ਲਈ ਸੀ ਕਿਸੇ ਬੁੱਕ ਸ਼ਾਪ ਸੀ, ਉਹਨਾਂ ਨੂੰ ਪੇ ਆਊਟ ਕਰਕੇ ਤੇ ਅਸੀਂ ਫਿਰ ਉੱਥੇ ਖੋਲਿਆ ਸੀ, ਤੇ ਉਦੋਂ ਤੋਂ ਅਸੀਂ ਹੁਣ ਉੱਥੇ ਹੀ ਹਾਂ।
ਤੇ ਤੁਹਾਨੂੰ 34 ਸਾਲ ਹੋ ਗਏ ਨੇ ਰੈਸਟੋਰੈਂਟ ਚਲਾਉਂਦੇ ਨੂੰ, ਤੇ ਮੈਂ ਪਿੱਛੇ ਕਿਤਾਬ ਪੜ੍ਹ ਰਹੀ ਸੀ, ਤੁਸੀਂ 30 ਸਾਲਾਂ ਦੇ ਪੂਰੇ ਹੋਣ ਤੇ ਸੈਲੀਬ੍ਰੇਸ਼ਨ ਤੇ ਇੱਕ ਕਿਤਾਬ ਵੀ ਕੱਢੀ ਹੈ ਜਿਹਦਾ ਨਾਮ ਹੈ ਜੈਸਮੀਨ ਕਹਾਣੀ, ਉਹਦੇ ਵਿੱਚ ਬੜੀਆਂ ਖੂਬਸੂਰਤ ਗੱਲਾਂ ਲਿਖੀਆਂ ਹੋਈਆਂ ਨੇ। ਤੁਹਾਡਾ ਕਾਫੀ ਫੇਮਸ ਰੈਸਟੋਰੈਂਟ ਹੈ ਤੇ ਤੁਸੀਂ ਕਾਫੀ ਸੈਲੀਬ੍ਰਿਟੀਜ਼ ਨੂੰ ਵੀ ਹੋਸਟ ਕੀਤਾ ਉੱਥੇ, ਸਾਨੂੰ ਕੁਝ ਦੱਸੋਗੇ ਕਿਹੜੇ ਕਿਹੜੇ ਬੰਦੇ ਤੁਹਾਡੇ ਕੋਲ ਵਿਜ਼ਿਟ ਕਰਕੇ ਗਏ ਨੇ?
ਉੱਥੇ ਬਹੁਤ ਲੋਕ ਆਏ ਨੇ, ਜਿਵੇਂ ਜੌਨ ਹਾਵਰਡ ਵੀ ਆਇਆ ਸੀ, ਕੈਵਿਨ ਰੱਡ ਵੀ ਆਇਆ ਸੀ, ਗੌਥ ਵਿਟਲਮ ਵੀ ਆਇਆ ਸੀ, ਉਹਨਾਂ ਨੇ ਵੀ ਸਾਨੂੰ ਰਿਕੁਐਸਟ ਕੀਤਾ ਸੀ ਮੈਨੂੰ ਭਾਈ ਕਮ ਡਾਊਨ ਐਂਡ ਹੀ ਵੁੱਡ ਲਾਈਕ ਟੂ ਪੇਟਨ ਮਿਲਣਾ ਚਾਹੁੰਦੇ ਨੇ। ਇਸ ਤਰ੍ਹਾਂ ਕਾਫੀ ਲੋਕ ਆਉਂਦੇ ਸੀ, ਹੋਰ ਇੱਥੋਂ ਦੇ ਪੋਲੀਟੀਸ਼ੀਅਨਸ ਵੀ ਬਹੁਤ ਆਉਂਦੇ ਨੇ, ਕ੍ਰਿਕਟਰਸ ਬਹੁਤ ਆਉਂਦੇ ਨੇ, ਸਾਰੇ ਆਪਣੇ ਇੰਡੀਅਨ ਕ੍ਰਿਕਟਰਸ ਜਿਹੜੇ ਪਹਿਲੇ ਆਏ ਸੀ ਉਹ ਸੀ ਨਵਾਬ ਆਫ ਪਟੌਦੀ ਕ੍ਰਿਕਟਰਸ, ਤੇ ਹੁਣ ਵੀ ਬਹੁਤ ਸਾਰੇ ਆਉਂਦੇ ਨੇ, ਕਪਿਲ ਦੇਵ, ਗਾਵਸਕਰ, ਤੰਦੂਲਕਰ, ਰਵੀ ਸ਼ਾਸਤਰੀ, ਸਾਰੇ ਕਾਫੀ ਆਏ ਨੇ, ਕਈ ਘਰ ਵੀ ਆਉਂਦੇ ਸੀ, ਕਿਉਂਕਿ ਅਸੀਂ ਜਦੋਂ ਪ੍ਰੋਸ ਹੁੰਦੇ ਨਾ ਸੰਡੇ, ਫਿਰ ਆਉਂਦੇ ਸੀ ਕਿੱਥੇ ਖਾਣਾ ਖਾਈਏ, ਪਾਕਿਸਤਾਨੀ ਕ੍ਰਿਕਟਰਸ ਵੀ ਘਰ ਆਏ ਸੀ, ਤੇ ਇੰਡੀਅਨਸ ਵੀ ਆਏ ਸੀ, ਉਹਨਾਂ ਦੀਆਂ ਵਾਈਫਸ ਵੀ ਨਾਲ ਲੈ ਕੇ ਆਏ ਸੀ, ਸੋ ਕਾਫੀ ਲੋਕਾਂ ਨਾਲ ਮਿਲੇ। ਇੰਗਲਿਸ਼ ਕ੍ਰਿਕਟਰਸ ਉਹ ਵੀ ਬਹੁਤ ਖੁਸ਼ੀ ਨਾਲ ਆਉਂਦੇ ਨੇ ਹਰ ਵਾਰੀ, ਤੇ ਜਦੋਂ ਆਉਣ ਕ੍ਰਿਕਟਰਸ ਉਦੋਂ ਇੰਗਲਿਸ਼ ਕ੍ਰਿਕਟਰਸ ਜ਼ਰੂਰ ਆਉਂਦੇ ਨੇ ਰੈਸਟੋਰੈਂਟ। ਇਸ ਤਰ੍ਹਾਂ ਕਈ ਐਕਟਰਸ ਵੀ ਆਉਂਦੇ ਨੇ, ਐਲਟਨ ਜੌਨ ਵੀ ਆਏ ਸਾਡੇ ਰੈਸਟੋਰੈਂਟ, ਉਹਨੇ ਬੁੱਕ ਵੀ ਸਾਈਨ ਕੀਤਾ ਸੀ ਸਾਡਾ, ਤੇ ਬਿਲੀ ਕੌਨਲੀ, ਤੇ ਹੋਰ ਇੱਥੇ ਆਪਣੇ ਲੋਕਲ ਐਕਟਰ ਸੀ ਉਹ ਵੀ ਸਾਰੇ ਕਈ ਆਉਂਦੇ ਰਹਿੰਦੇ ਨੇ,
ਜੇ ਫੇਮਸ ਕਾਮੇਡੀਅਨ ਹੈ ਬਿਲੀ ਕੌਨਲੀ।
ਬਿਲੀ ਕੌਨਲੀ ਦਾ ਤੇ ਬਰਥਡੇ 50th birthday, ਉਹਨਾਂ ਦੇ ਮੈਨੇਜਮੈਂਟ ਨੇ ਸਾਨੂੰ ਆਖਿਆ ਸੀ ਭਾਈ ਤੁਸੀਂ ਹੋਸਟ ਕਰੋ ਉਹਦਾ ਬਰਥਡੇ, ਬਿਕੋਜ਼ ਹੀ ਇਜ਼ ਵੈਰੀ ਹੈਪੀ ਟੂ ਕਮ ਦੇ, ਤੁਹਾਡੇ ਕੋਲ ਆਣ ਕੇ ਬਹੁਤ ਖੁਸ਼ ਹੁੰਦੇ ਨੇ। ਫਿਰ ਜਗ੍ਹਾ ਹੋਰ ਤੇ ਬੁੱਕ ਕਰਕੇ ਤੇ ਅਸੀਂ ਫਿਰ ਉੱਥੇ ਖਾਣਾ ਬਣਾਇਆ ਸੀ ਉਹਦੇ ਲਈ ਜੋ ਜੋ ਉਹਨੂੰ ਚੰਗਾ ਲੱਗਦਾ ਤੇ ਉਹ ਬਹੁਤ ਖੁਸ਼ ਹੋਇਆ ਸੀ। ਦੋ ਤਿੰਨ ਵਾਰੀ ਕਿਚਨ ਵਿੱਚ ਵੀ ਆਇਆ ਸੀ ਆਖਣ ਨੂੰ ਤੁਸੀਂ ਮੈਨੂੰ ਬਹੁਤ ਖੁਸ਼ ਕੀਤਾ, ਮੈਂ ਬਹੁਤ ਖੁਸ਼ ਹਾਂ ਖਾਣੇ ਤੇ ਆਈ ਇੰਜੋਇਡ ਮਾਈ ਬਰਥਡੇ। ਇਸ ਤਰ੍ਹਾਂ ਜਦੋਂ ਆਏ ਇਸ ਲਈ ਜ਼ਰੂਰ ਆਉਂਦਾ ਹੈ ਰੈਸਟੋਰੈਂਟ ਤੇ ਖਾਣ ਖਾਣ ਤੇ ਆਉਂਦਾ। ਉਹ ਆਪ ਹੀ ਖਾਣਾ ਬਹੁਤ ਸੋਹਣਾ ਬਣਾਉਂਦਾ ਹੈ। ਦੱਸਦਾ ਸੀ ਭਾਈ ਮੈਂ ਦੋ ਵਾਰੀ ਜਦੋਂ ਮੈਂ ਆਈਲੈਂਡ ਹੋਵਾਂ ਤੇ ਉਦੋਂ ਮੈਂ ਦੋ ਦਿਨ ਖਾਣਾ ਆਪ ਘਰ ਬਣਾਉਂਦਾ ਹਾਂ ਤੇ ਤਿੰਨ ਦਿਨ ਮੈਂ ਬਾਹਰ ਇੰਡੀਅਨ ਖਾਂਦਾ ਹਾਂ
ਤੇ
ਬਾਕੀ ਦੇ ਦਿਨ ਹੀ ਮੈਂ ਇੰਗਲਿਸ਼ ਫੂਡ ਖਾਂਦਾ ਹਾਂ।
ਬੜੀ ਵਧੀਆ ਗੱਲ ਹੈ ਜੀ। ਦੇਖੋ ਤੁਸੀਂ ਇੰਨੇ ਸਾਲਾਂ ਦਾ ਰੈਸਟੋਰੈਂਟ ਚਲਾ ਰਹੇ ਹੋ ਤੇ ਇੰਨੀ ਪੋਪੂਲੈਰਿਟੀ ਹੈ ਤੇ ਸਫਲਤਾ ਹੈ, ਇਹ ਕੰਸਿਸਟੈਂਸੀ ਨਾਲ ਹੀ ਆਉਂਦੀ ਹੈ। ਤੁਹਾਡਾ ਇਹ ਇੰਨੀ ਜ਼ਿਆਦਾ ਸਫਲਤਾ, 30 ਸਾਲਾਂ 34 ਸਾਲਾਂ ਦਾ ਰੈਸਟੋਰੈਂਟ ਚੱਲ ਰਿਹਾ, ਇਹਦਾ ਕੀ ਰਾਜ਼ ਹੈ ਕਿ ਤੁਸੀਂ ਇੰਨਾ ਸਟੈਂਡਰਡ ਕਿਵੇਂ ਮੇਨਟੇਨ ਕਰਦੇ ਹੋ?
ਕੰਸਿਸਟੈਂਸੀ ਹੋਵੇ ਨਾ ਤੇ ਖਾਣਾ ਭੇਜੇ, ਅੱਜ ਠੀਕ ਸੀ ਤੇ ਕੱਲ ਨੂੰ ਨਹੀਂ ਸੀ ਠੀਕ, ਜਾਂ ਸਸਤੀ ਚੀਜ਼ ਵਿੱਚ ਪਾ ਦੋ ਜਾਂ ਇਸ ਤਰ੍ਹਾਂ ਨਹੀਂ ਨਾ ਕਰਦੇ। ਫਿਰ ਬਿਲਕੁਲ ਧਿਆਨ ਨਾਲ ਕੰਮ ਕਰੀਦਾ ਭਾਈ, ਐਵਰੀ ਡੇ ਠੀਕ ਰਵੇ ਉਸੇ ਤਰ੍ਹਾਂ ਹੀ ਖਾਣਾ, ਚ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਬਣਦਾ ਹੈ ਨਾ ਉਸੇ ਤਰ੍ਹਾਂ ਹੀ ਆ। ਤੇ ਕਈ ਵਾਰੀ ਤੇ ਕਾਫੀ ਮਹਿੰਗੀਆਂ ਚੀਜ਼ਾਂ ਵੀ ਹੋ ਜਾਂਦੀਆਂ, ਉਹ ਵੀ ਪਾਉਣੀ ਪੈਂਦੀ ਹੈ ਕਿਉਂਕਿ ਨਹੀਂ ਤੇ ਨਹੀਂ ਠੀਕ ਚੀਜ਼ ਬਣਦੀ।
ਸੋ
ਸਰਵਿਸ ਦਾ ਵੀ ਬਹੁਤ ਧਿਆਨ ਰੱਖਦੇ ਨੇ ਸਾਰੇ, ਉਹ ਤੇ ਬੱਚੇ ਕਰਦੇ ਨੇ ਥੱਲੇ, ਤੇ ਕਿਚਨ ਦਾ ਮੈਂ ਕਰਦੀ ਹਾਂ। ਹੁਣ ਆਪ ਨੀ ਮੈਂ ਇੰਨਾ ਬਣਾਉਂਦੀ, ਪਰ ਮੈਂ ਰੋਜ਼ ਜਾਂਦੀ ਹਾਂ ਹਰ ਹਫ਼ਤੇ ਤੂੰ ਚੈੱਕ ਪੇਸ਼ੀ ਕਰ ਰਹੇ ਨੇ ਕਿਸ ਤਰ੍ਹਾਂ, ਸਾਰਾ ਕੁਛ ਚੈੱਕ ਕਰਕੇ ਆਈਦਾ ਹੈ।
ਠੀਕ ਹੈ ਜੀ। ਤੇ ਹੁਣ ਜਿਹੜੀ ਬਾਗ ਦੌੜ ਹੈ ਉਹ ਬੱਚਿਆਂ ਨੇ ਸੰਭਾਲ ਲਈ ਹੈ?
ਹਾਂਜੀ।
ਤੇ ਮਿਸਟਰ ਸਿੰਘ, ਇਹ ਸਾਰੀਆਂ ਚੀਜ਼ਾਂ ਤੋਂ ਬਾਵਜੂਦ, ਇੰਨੀ ਸਫਲਤਾ ਤੇ ਪੋਪੂਲੈਰਿਟੀ ਦੇ ਬਾਵਜੂਦ, ਤੁਸੀਂ ਬੜੀ ਹੀ ਹਲੀਮੀ ਨਾਲ ਆਪਣਾ ਜੀਵਨ ਬਤੀਤ ਕਰਦੇ ਹੋ। ਮੈਂ ਕਿਤਾਬ 'ਚ ਵੀ ਪੜ੍ਹ ਰਹੀ ਸੀਗੀ ਕਿ ਤੁਹਾਡਾ ਜਿਹੜਾ ਇਹ ਸੁਭਾਅ ਹੈ, ਝਾ ਲੱਗਦਾ ਤੁਹਾਡੀ ਸਮਾਜ ਸੇਵਾ ਦੇ ਵਿੱਚ, ਤੁਸੀਂ ਰੈਸਟੋਰੈਂਟ ਦਾ ਬਿਜ਼ਨਸ ਚਲਾਉਣ ਦੇ ਨਾਲ ਨਾਲ ਬਹੁਤ ਜ਼ਿਆਦਾ ਸਮਾਜ ਸੇਵਾ ਦੇ ਕੰਮ ਵੀ ਕਰਦੇ ਹੋ। ਤੁਹਾਡੀ ਕਿਤਾਬ ਵਿੱਚ ਵੀ ਇਹ ਮੈਂਸ਼ਨ ਕੀਤਾ ਗਿਆ ਕਿ ਜਦੋਂ ਸੁਨਾਮੀ ਹੋਈ ਸੀਗੀ, ਆਈ ਥਿੰਕ 2004 ਦੀ ਗੱਲ ਹੈ, ਤਾਂ ਤੁਸੀਂ ਉਹਨਾਂ ਵਾਸਤੇ ਫੰਡ ਰੇਜ਼ਿੰਗ ਦਾ ਵੀ ਡਿਨਰ ਆਰਗੇਨਾਈਜ਼ ਕੀਤਾ ਸੀ, ਸਾਨੂੰ ਉਹਦੇ ਬਾਰੇ ਕੁਛ ਦੱਸੋਗੇ?
ਹਾਂਜੀ, ਜਿਵੇਂ ਅਸੀਂ ਕੀਤਾ ਸੀ, ਸਾਡੇ ਖਿਆਲ ਸੀ ਭਈ ਸ਼ਾਇਦ ਸਾਨੂੰ 100 ਬੰਦਾ ਮਿਲ ਜੇ, ਕਿਉਂਕਿ ਅਸੀਂ ਕਾਫੀ ਪੈਸੇ ਇਕੱਠੇ ਕਰਨੇ ਸੀ। ਸੋ ਪ੍ਰਾਈਸ ਰੱਖਿਆ ਸੀ ਡਿਨਰ ਦਾ ਭਈ $120 ਅ ਪਲੇਟ ਭਈ ਫੋਰ ਡਿਨਰ ਦਾ, ਪਰ ਸਾਨੂੰ 100 ਤੋਂ ਵੀ ਬੰਦੇ ਜ਼ਿਆਦਾ ਮਿਲ ਗਏ ਸੀ, ਕਿਉਂਕਿ ਹੋਰ ਲੋਕ ਵੀ ਆਉਣਾ ਚਾਹੁੰਦੇ ਸੀ, ਪਰ ਫਿਰ ਜ਼ਿਆਦਾ ਜਣੇ ਨੂੰ ਬਿਠਾ ਨਹੀਂ ਸੀ ਸਕੀਦਾ, ਇਸ ਕਰਕੇ ਅਸੀਂ 120 ਤੇ ਰਹਿਣਤਾ ਸੀ। ਤੇ ਖਾਣਾ ਅਸੀਂ ਆਪ ਬਣਾਇਆ, ਸਾਰੇ ਹੋਰ ਫੈਮਿਲੀ ਵੀ ਉੱਥੇ ਸੀ, ਸਾਰਿਆਂ ਨੇ ਕੀਤਾ। ਫਿਰ ਅਸੀਂ ਇੱਥੇ ਜਾਣਦੇ ਸੀ ਲੋਕਾਂ ਨੂੰ, ਤੇ ਉਹ ਫਿਰ ਲੜਕੀਆਂ ਨੇ ਡਾਂਸ ਵੀ ਆਣ ਕੇ ਕੀਤਾ ਸੀ, ਤੇ ਆਪਣੇ ਲੜਕੇ ਨੇ ਰਿਵਰਲੈਂਡ ਵਿੱਚ ਉਹ ਡਰਮ ਨਾਲ ਕਰਦੇ
ਨੇ,
ਉਹਨਾਂ ਨੂੰ ਵੀ ਸੱਦਿਆ ਸੀ ਭਈ ਢੋਲਕੀ ਦਾ ਕਰਨ ਨੂੰ, ਤੇ ਉਹਨਾਂ ਨੇ ਵੀ ਪੈਸੇ ਨਹੀਂ ਸੀ ਲਏ। ਉਹ ਆਉਂਦੇ ਸੀ ਨਹੀਂ ਤੁਸੀਂ ਇਹ ਚੈਰਿਟੀ ਦਾ ਕਰ ਰਹੇ, ਅਸੀਂ ਨਹੀਂ ਲੈਣਾ। ਉਹ ਉੱਥੋਂ ਆਏ ਸੀ ਤੇ ਫਿਰ ਵਾਪਸ ਵੀ ਰਿਵਰਲੈਂਡ ਗਏ, ਪਰ ਖਾਣਾ ਖਾ ਕੇ ਤੇ ਇਸ ਤਰ੍ਹਾਂ ਚਲ ਗਏ ਸੀ। ਫਿਰ ਤੇ ਸਾਰਿਆਂ ਦੀ ਮਦਦ ਹੋ ਗਈ ਸੀ ਕਾਫੀ, ਕਈ ਸਾਡੇ ਦੋਸਤ ਵੀ ਹੈਗੇ ਨੇ, ਕਈ ਆਰਟਿਸਟ ਬਹੁਤ ਵੱਡੇ, ਉਹਨਾਂ ਨੇ ਵੀ ਡੋਨੇਟ ਕੀਤੀ ਸੀ ਪੇਂਟਿੰਗ, ਉਹਦਾ ਵੀ ਆਪਸ਼ਨ ਹੋਇਆ ਸੀ। ਇਸੇ ਤਰ੍ਹਾਂ ਕਈਆਂ ਨੇ ਵਾਈਨਸ ਵੀ ਡੋਨੇਟ ਕੀਤੀਆਂ ਸੀ, ਉਹ ਵੀ ਵੇਚੀਆਂ। ਫਿਰ ਇਸ ਤਰ੍ਹਾਂ ਹੀ ਹੋ ਗਿਆ ਸੀ, ਕਿਉਂਕਿ ਕਾਫੀ ਲੋਕ ਆਉਂਦੇ ਨੇ ਨਾ ਰੈਸਟੋਰੈਂਟ ਤੇ ਜਾਣਦੇ ਨੇ, ਤੇ ਫਿਰ ਇਸੇ ਤਰ੍ਹਾਂ ਫਿਰ ਅਸੀਂ ਪੈਸੇ ਇਕੱਠੇ ਕਰਕੇ ਤੇ ਭੇਜੇ ਸੀ।
ਤੇ ਕਿੰਨੇ ਪੈਸੇ ਇਕੱਠੇ ਹੋ ਗਏ ਸੀਗੇ ਮਿਸਟਰ ਸਿੰਘ?
$17,000
ਅੱਛਾ ਜੀ। ਤੇ ਉਹਨਾਂ ਚੋਂ ਮੈਨੂੰ ਲੱਗਦਾ ਤੁਸੀਂ ਕੁਛ ਪੋਰਟ ਲਿੰਕਨ ਦੇ ਜਿਹੜੀ ਬੁਸ਼ ਫਾਇਰਸ ਹੈ ਉਹਨਾਂ ਨੂੰ ਵੀ ਡੋਨੇਟ ਕੀਤਾ ਸੀ?
ਉਦੋਂ ਹੀ ਬੁਸ਼ ਫਾਇਰ ਵੀ ਹੋ ਗਈ ਸੀ ਨਾ,
ਤੇ
ਫਿਰ ਉਹ ਬੁਸ਼ ਫਾਇਰ ਨੂੰ ਕੱਲੇ ਸੀ, ਫਿਰ ਕਈ ਕੰਪਨੀਆਂ ਜਿਹੜੀਆਂ ਨਹੀਂ ਸੀ ਆ ਸਕੇ, ਤੇ ਉਹਨਾਂ ਨੇ ਹੋਰ ਚੈੱਕ ਭੇਜੇ, ਫਿਰ ਥੋੜੇ ਹੋਰ ਵੀ ਪੈਸੇ ਹੈਗੇ ਸੀ ਇਹਨਾਂ ਇੱਥੇ ਬੁਸ਼ ਫਾਇਰ ਵਾਲਿਆਂ ਨੂੰ ਵੀ ਕੱਲੇ ਸੀ। ਆਈ ਥਿੰਕ 10,000 ਇੰਡੀਆ ਨੂੰ ਭੇਜੇ ਸੀ, ਤੇ ਬਾਕੀ ਦੇ ਪੋਰਟ ਲਿੰਕਨ ਭੇਜੇ ਸੀ। ਤੇ ਉਹਨਾਂ ਨੇ ਜਿਹਨਾਂ ਨੂੰ ਭੇਜੇ ਸੀ, ਆਫਨੇਜ ਜਿਹੜੀ ਸੀ ਉਹ ਇੱਕ ਡਾਕਟਰ ਚਲਾਉਂਦਾ ਸੀ, ਤੇ ਉਹ ਸਾਰਾ ਵਾਸ਼ ਆਊਟ ਹੋ ਗਿਆ ਸੀ, ਸਾਰੇ ਉਹਦਾ ਸਕੂਲ ਵੀ ਤੇ ਡਿਸਪੈਂਸਰੀ ਵੀ ਸਾਰਾ ਕੁਛ, ਤੇ ਉਹਨੂੰ ਭੇਜੇ ਸੀ, ਕਿਉਂਕਿ ਅਸੀਂ ਪੁੱਛਿਆ ਸੀ ਕਿਹੜੇ ਆਫਨੇਜ ਚੰਗੀ ਹੈ ਜੇ ਵੈਲ ਰਨ, ਉਹਨਾਂ ਨੇ ਪੈਸੇ ਭੇਜਣੇ ਆ। ਫਿਰ ਸਾਨੂੰ ਸਰਕਾਰ ਵੱਲੋਂ ਉਹਨਾਂ ਨੇ ਆਖਿਆ ਸੀ ਇਹਨਾਂ ਨੂੰ ਭੇਜ ਦੋ, ਦਿਸ ਪੀਪਲ ਆਰ ਨੀਡੀ। ਸੋ ਇਹਨਾਂ ਨੂੰ ਭੇਜੀ ਸੀ। ਫਿਰ ਇਹਨਾਂ ਨੇ ਸਾਨੂੰ ਕਾਫੀ ਫੋਟੋਗ੍ਰਾਫਸ ਵੀ ਭੇਜੇ ਨੇ। ਉਹਨਾਂ ਨੇ ਕਈ ਗਰੀਬਾਂ ਨੂੰ ਭਾਂਡੇ, ਜਿਨ੍ਹਾਂ ਦੇ ਘਰ ਰੁੜ ਗਏ ਸੀ, ਉਹਨਾਂ ਨੂੰ ਕਿਚਨ ਦੇ ਭਾਂਡੇ ਦਿੱਤੇ ਸੀ ਤੇ ਕੱਪੜੇ ਦਿੱਤੇ ਸੀ, ਬਲੈਂਕਟ ਸਾਰੀ ਇਸੇ ਤਰ੍ਹਾਂ। ਤੇ ਉਹਨੇ ਆਪਦੀ ਡਿਸਪੈਂਸਰੀ ਵੀ ਬਣਾ ਲਈ ਸੀ ਤੇ ਸਕੂਲ ਵੀ। ਉਹਨੇ ਸਾਰੇ ਫੋਟੋਗ੍ਰਾਫਸ ਭੇਜੇ ਨੇ ਸਾਨੂੰ।
ਬਹੁਤ ਚੰਗੀ ਗੱਲ ਹੈ ਜੀ, ਬਹੁਤ ਜ਼ਿਆਦਾ ਨੇਕੀ ਵਾਲਾ ਕੰਮ ਹੈ। ਇਹਦੇ ਨਾਲ ਨਾਲ ਮੈਂ ਇੱਕ ਹੋਰ ਵੀ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗੀ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਦੇਖੋ ਬੇਸਿਕ ਸਰਵਾਈਵਲ ਵਾਸਤੇ, ਜਿਉਂਦੇ ਰਹਿਣ ਵਾਸਤੇ ਹੋਰ ਚੀਜ਼ਾਂ ਵੀ ਬਹੁਤ ਜ਼ਰੂਰੀ ਨੇ, ਪਰ ਸਭ ਤੋਂ ਵੱਡੀ ਹੈਗੀ ਹੈ ਖਾਣੇ ਦੀ ਲੋੜ, ਜਿਹੜਾ ਅੰਨ ਤੋਂ ਬਿਨਾਂ ਕੋਈ ਵੀ ਸਰਵਾਈਵ ਨਹੀਂ ਕਰ ਸਕਦਾ। ਤੇ ਤੁਸੀਂ ਬੜਾ ਇਹ ਨੇਕੀ ਵਾਲਾ ਕੰਮ ਕਰਦੇ ਹੋ ਕਿ ਤੁਸੀਂ ਇਹ ਲੋਕਾਂ ਨੂੰ ਪ੍ਰੋਵਾਈਡ ਕਰਦੇ ਹੋ। ਹੁਣ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਮੈਂ ਰੈਸਟੋਰੈਂਟ 'ਚ ਖਾਣਾ ਖਵਾਉਣ ਦੀ ਗੱਲ ਨਹੀਂ ਕਰ ਰਹੀ, ਮੈਂ ਗੱਲ ਕਰ ਰਹੀ ਹਾਂ ਤੁਹਾਡੇ ਦੂਸਰੇ ਸੋਸ਼ਲ ਵਰਕ ਦੇ ਕੰਮ ਦੀ, ਜੋ ਕਿ ਤੁਸੀਂ ਮੈਨੂੰ ਲੱਗਦਾ ਪਿਛਲੇ 14 ਸਾਲਾਂ ਤੋਂ ਕਰਦੇ ਆ ਰਹੇ ਹੋ, ਜੋ ਕਿ ਹੈ ਐਡਲੇਡ ਦੇ ਵਿੱਚ ਹੋਮਲੈਸ ਜਿਹੜੇ ਲੋਕ ਨੇ ਉਹਨਾਂ ਨੂੰ ਹਰ ਥਰਸਡੇ ਰਾਤ ਨੂੰ ਤੁਸੀਂ ਮੁਫਤ 'ਚ ਖਾਣਾ ਖਵਾਉਂਦੇ ਹੋ, ਤੇ ਇਹ ਤੁਸੀਂ ਕਿਵੇਂ ਇਹ ਉਪਰਾਲਾ ਸ਼ੁਰੂ ਕੀਤਾ ਤੇ ਫਿਰ ਇਹ ਕਿੱਦਾਂ ਸਾਰਾ ਸਿਸਟਮ ਸ਼ੁਰੂ ਹੋਇਆ, ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ।
ਸਾਡੇ ਰੈਸਟੋਰੈਂਟ ਦੇ ਸਾਹਮਣੇ ਇੱਕ ਪਾਰਕ ਹੈ, ਤੇ ਉੱਥੇ ਇੱਕ ਵਾਰੀ ਹਫ਼ਤੇ ਵਿੱਚ ਲੈ ਕੇ ਆਉਂਦੇ ਸੀ ਗਰੀਬਾਂ ਨੂੰ, ਤੇ ਉਹ ਆਣ ਕੇ ਉੱਥੇ ਖਾਣਾ ਖਾਂਦੇ ਸੀ ਕਾਉਂਸਲ ਵੱਲੋਂ। ਤੇ ਉਹ ਦਿੰਦੇ ਸੀ ਲਾਈਕ ਸੌਸੇਜਸ ਐਂਡ ਵਨ ਚੌਪ ਐਂਡ ਥੋੜੀ ਬ੍ਰੈਡ ਦੇਤੀ ਤੇ ਕੁਛ ਇਸ ਤਰ੍ਹਾਂ। ਫਿਰ ਅਸੀਂ ਆਖਿਆ ਭਈ ਠੰਡ ਵਿੰਟਰ ਸੀ ਤੇ ਭਈ ਇੱਕ ਕਿਉਂ ਨਾ ਆਪਾਂ ਇੱਕ ਦਿਨ ਕਰੀਏ। ਮੇਰੇ ਸਨ ਨੇ ਆਖਿਆ ਭਈ ਇੱਕ ਦਿਨ ਆਪਾਂ ਇਹਨਾਂ ਨੂੰ ਆਖੀਏ ਭਈ ਅਸੀਂ ਬਣਾ ਕੇ ਦੇਵਾਂਗੇ। ਸੋ ਇਸ ਤਰ੍ਹਾਂ ਸ਼ੁਰੂ ਹੋਇਆ ਸੀ। ਉਹ ਵੀ ਬਹੁਤ ਖੁਸ਼ ਹੋਏ ਸੀ ਭਈ ਚੰਗਾ ਫਿਰ ਇਹਨਾਂ ਲਈ, ਕਿਉਂਕਿ ਕਈ ਲੋਕ ਜਿਹੜੇ ਨੇ ਕਾਫੀ ਉਮਰ ਦੇ ਨੇ ਤੇ ਸਿਹਤ ਵੀ ਨਹੀਂ ਚੰਗੀ। ਉਹ ਸਾਡੇ ਵਰਗਾ ਜੋ ਰੈਸਟੋਰੈਂਟ 'ਚ ਖਾਣਾ ਬਣਦਾ ਉਹ ਮਿਰਚ ਮਸਾਲੇ ਵਾਲਾ ਨਹੀਂ ਖਾ ਸਕਦੇ। ਫਿਰ ਇਸ ਕਰਕੇ ਜਦੋਂ ਸਵੇਰ ਦਾ ਕੰਮ ਮੁੱਕ ਜਾਏ ਲੰਚ ਦਾ, ਫਿਰ ਅਸੀਂ ਉਹਨਾਂ ਲਈ ਅੱਡ ਬਣਾਉਂਦੇ ਨੇ। ਕਿਸੇ ਦਿਨ ਬੀਫ ਹੁੰਦੀ ਹੈ, ਲੈਮ ਹੁੰਦਾ ਆ, ਤੇ ਕਿ ਚਿਕਨ ਵੀ ਬਣਾਉਂਦੇ ਆ, ਫਿਸ਼ ਪਰੌਂਸ ਜ਼ਿਆਦਾ ਸਮਾਂ ਵਿੱਚ ਬਣਾਉਂਦੇ ਹਾਂ। ਤੇ ਫਿਰ ਉਹਨਾਂ ਨੇ ਸੱਜਰਾ ਬਣਾ ਕੇ ਵਿਦਆਊਟ ਚਿਲੀ ਸ਼ਾਮ ਨੂੰ ਦਿੰਦੇ ਹਾਂ। ਜਦੋਂ ਆਣ ਕੇ ਫਿਰ ਸਾਰੇ ਆ ਜਾਂਦੇ ਨੇ ਤੇ ਬੰਦੇ ਤੇ ਉਹਨਾਂ ਨੂੰ ਦਿੰਦੇ। ਫਿਰ ਅਸੀਂ ਐਂਡ ਆਫ ਦਾ ਈਅਰ ਕ੍ਰਿਸਮਸ ਲਈ ਉਹਨਾਂ ਲਈ ਸਪੈਸ਼ਲ ਡਿਨਰ ਕਰਦੇ ਹਾਂ। ਜੋ ਇਹਨਾਂ ਦਾ ਖਾਣਾ ਹੁੰਦਾ ਆ, ਹੈਮ ਜਾਂ ਟਰਕੀ ਆ, ਤੇ ਪ੍ਰੌਨਸ ਬਹੁਤ ਖੁਸ਼ ਹੋ ਕੇ ਖਾਂਦੇ। ਸੋ ਗਾਰਲਿਕ ਪ੍ਰੌਨਸ ਵੀ ਬਣਾਈਦੇ ਨੇ, ਫਰਾਈਡ ਚਿਕਨ, ਕੇਕ, ਮਿੰਸ ਪਾਈ, ਸਾਰਾ ਕੁਛ ਉੱਥੇ ਦਿੰਦੇ ਹਾਂ। ਅਤੇ ਡਰਿੰਕਸ ਵੀ ਉਹਨਾਂ ਨੂੰ ਦਿੰਦੇ, ਕੋਕ ਅਤੇ ਜੋ ਇਹਨਾਂ ਦਾ ਜੀ ਕਰਦਾ ਪੀਣ ਨੂੰ, ਕੋਕ, ਲੈਮਨੇਡ, ਵਟ ਐਵਰ। ਸੋ 100 ਵੀ ਹੋ ਜਾਂਦੇ ਕਈ ਵਾਰੀ, 120 ਵੀ ਹੋ ਜਾਂਦੇ ਕ੍ਰਿਸਮਸ ਨੂੰ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਯੂ ਵਿਲ ਗੈਟ ਅ ਗੁੱਡ ਮੀਲ। ਫਿਰ ਜਿਹੜਾ ਵਾਧੂ ਹੁੰਦਾ ਆ ਖਾਣਾ, ਉਹ ਕਈ ਵਾਰੀ ਆਣ ਕੇ ਆਖਦੇ ਕਿ ਮੈਂ ਘਰ ਲੈ ਕੇ ਜਾ ਸਕਦਾ ਹਾਂ ਕੱਲ੍ਹ ਲਈ ਖਾਣ ਨੂੰ, ਅਤੇ ਇਸ ਤਰ੍ਹਾਂ ਅਸੀਂ ਫਿਰ ਪੈਕ ਕਰਕੇ ਦੇ ਦਿੰਦੇ ਹਾਂ ਫਿਰ ਤੁਸੀਂ ਲੈ ਜਾਓ।
ਠੀਕ ਹੈ ਜੀ, ਮੈਨੂੰ ਇਹ ਬੜੀ ਚੰਗੀ ਗੱਲ ਲੱਗੀ ਕਿ ਜਦੋਂ ਤੁਸੀਂ ਹਰ ਥਰਸਡੇ ਵੀ ਖਾਣਾ ਖਵਾਉਂਦੇ ਹੋ, ਉਹ ਕੋਈ ਲੈਫਟ ਓਵਰ ਰੈਸਟੋਰੈਂਟ ਦਾ ਨਹੀਂ ਹੁੰਦਾ, ਤੁਸੀਂ ਖਾਸ ਉਹਨਾਂ ਦੇ ਸਵਾਦ ਮੁਤਾਬਕ ਤੇ ਉਹਨਾਂ ਦੇ ਟੇਸਟ ਦੇ ਮੁਤਾਬਕ ਤੁਸੀਂ ਬਣਾਉਂਦੇ ਹੋ ਤਾਂ ਕਿ ਉਹਨਾਂ ਨੂੰ ਜ਼ਿਆਦਾ ਮਿਰਚਾਂ ਨਾ ਲੱਗੇ, ਕਿਉਂਕਿ ਆਪਣੇ ਇੰਡੀਅਨ ਖਾਣੇ ਦੇ ਵਿੱਚ ਕਈ ਵਾਰ ਮਿਰਚਾਂ ਜ਼ਿਆਦਾ ਹੁੰਦੀਆਂ ਨੇ ਜਾਂ ਮਸਾਲਾ ਜ਼ਿਆਦਾ ਹੁੰਦਾ। ਤੇ ਤੁਸੀਂ ਇਹ ਹਰ ਰੋਜ਼ ਤਾਜ਼ਾ ਨਵੇਂ ਸਿਰੇ ਤੋਂ ਸ਼ਾਮ ਨੂੰ ਬਣਾਉਂਦੇ ਹੋ, ਤੇ ਫਿਰ ਇਹ ਲੈ ਕੇ ਕੌਣ ਜਾਂਦਾ ਉੱਥੇ ਖਾਣਾ?
ਕੰਮ ਕਰਨ ਵਾਲੇ ਜਿਹੜੇ ਸਾਡੇ ਨੇ ਨਾ ਕਿਚਨ ਦੇ ਸਟਾਫ, ਲੜਕੇ ਸਫਾਈ ਵਗੈਰਾ ਕਰਦੇ ਨੇ, ਸਾਰੇ ਬਹੁਤ ਖੁਸ਼ ਹੋ ਕੇ ਮਦਦ ਕਰਦੇ ਨੇ। ਕ੍ਰਿਸਮਸ ਨੂੰ ਵੀ ਸਾਡੇ ਸਟਾਫ ਦੇ ਜਿਹੜੇ ਨੇ ਸਾਰੇ ਲੋਕ ਆਉਂਦੇ ਨੇ, ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਂਦੇ ਨੇ, ਤੇ ਕਈ ਜਿਹੜੇ ਹੁਣ ਨਹੀਂ ਵੀ ਸਾਡੇ ਨਾਲ ਕੰਮ ਕਰਦੇ, ਜਦੋਂ ਪੜ੍ਹਦੇ ਸੀ ਉਦੋਂ ਕਰਦੇ ਸੀ, ਹੁਣ ਹੋਰ ਤੇ ਕੰਮ ਕਰਦੇ, ਉਹ ਵੀ ਆਉਂਦੇ ਨੇ ਕ੍ਰਿਸਮਸ ਨੂੰ ਮਦਦ ਕਰਨ ਨੂੰ, ਭਈ ਕੇਕਸ, ਛੁੱਟੀਆਂ ਜਾਂ ਕੋਈ ਚੀਜ਼ ਲੈ ਵਾਧੂ ਲੈ ਆਉਂਦੇ ਨੇ ਦੇਣ ਨੂੰ ਕ੍ਰਿਸਮਸ ਨੂੰ ਉਹਦੇ ਸਟਾਫ ਤੇ। ਆਮ ਤੌਰ ਤੇ ਜਦੋਂ ਬਣਾਈਦਾ, ਜਦੋਂ ਵਿੰਟਰ ਦੇ ਵਿੱਚ ਉਹਨਾਂ ਨੂੰ ਲੈਮ ਸਟੂ ਵੀ ਬਣਾ ਦਿੰਦੀ ਹੁੰਦੀ ਹੈ ਮੈਂ, ਕਿਉਂਕਿ ਉਹ ਖੁਸ਼ ਹੋ ਕੇ ਖਾਂਦੇ, ਉਹਨਾਂ ਦਾ ਖਾਣਾ ਹੈ। ਤੇ ਜਿਸ ਤਰ੍ਹਾਂ ਜੇ ਸਮਾਂ ਹੋਵੇ ਫਿਰ ਬਰਗਰਸ ਬਣਾ ਦੇਈਦੇ ਆ ਜਾਂ ਫਰਾਈਡ ਚਿਕਨ ਹੋਵੇ ਤੇ ਉਹਦੇ ਨਾਲ ਬਹੁਤ ਖੁਸ਼ ਹੁੰਦੇ ਨੇ। ਸੋ ਚੇਂਜ ਕਰਕੇ ਖਾ ਲੈਂਦੇ ਨੇ। ਤੇ ਜੇ ਦਾਲ ਵੀ ਦਈਏ ਅਸੀਂ ਲਾਈਕ ਫਰਾਈਡ ਚਿਕਨ ਰਾਈਸ ਐਂਡ ਦਾਲ ਐਂਡ ਵੈਜੀਟੇਬਲ, ਫਿਰ ਦਾਲ ਵੀ ਉਹਨਾਂ ਲਈ ਅੱਡ ਬਣਾਉਣੀ ਪੈਂਦੀ ਹੈ ਵਿਦਆਊਟ ਚਿਲੀ ਵਿਦਆਊਟ ਐਨੀਥਿੰਗ, ਪਰ ਸਾਰਾ ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂਜੀ, ਤੇ ਇੱਕ ਕਿਸੇ ਆਮ ਦਿਨ ਤੇ ਇੱਕ ਨਾਰਮਲ ਥਰਸਡੇ ਨੂੰ ਕਿੰਨੇ ਕੁ ਬੰਦੇ ਹੁੰਦੇ ਨੇ ਉੱਥੇ?
50 ਟੂ 70 ਤੇ ਹੋ ਹੀ ਜਾਂਦੇ ਨੇ, ਕਈ ਵਾਰੀ ਜ਼ਿਆਦਾ ਹੁੰਦੇ ਨੇ ਕਿਸੇ ਦਿਨ ਵੈਦਰ ਦੇ ਥਾਂ ਤੇ ਆ, ਪਰ ਉਹ ਜਿਹੜੇ ਆਰਗਨਾਈਜ਼ਰ ਸੀ ਉਹ ਟੈਲੀਫੋਨ ਕਰਕੇ ਦੱਸ ਦਿੰਦੇ ਨੇ ਅੱਜ ਜ਼ਿਆਦਾ ਹੋਣਗੇ ਜਾਂ ਥੋੜੇ ਹੋਣਗੇ, ਫਿਰ ਉਹਨਾਂ ਬਣਾ ਲਈਦਾ ਖਾਣਾ।
ਤੇ ਆਰਗਨਾਈਜ਼ਰਸ ਕੌਣ ਨੇ ਮਿਸਿਸ ਸਿੰਘ ਜਿਹੜੇ ਤੁਹਾਡੇ ਨਾਲ ਇਨ ਟੱਚ ਰੱਖਦੇ ਨੇ?
ਵੈਲਫੇਅਰ ਵਾਲੇ ਨੇ ਜਿੱਥੇ ਉਹ ਰਹਿੰਦੇ ਨੇ ਨਾ, ਲੋਕ ਹੱਥ ਸਟਰੀਟ ਸੈਂਟਰ ਹੈ ਇਹਨਾਂ ਦਾ।
ਅੱਛਾ, ਹਾਂਜੀ ਹਾਂਜੀ,
ਸ਼ੈਲਟਰ ਹੈ ਨਾ ਉੱਥੇ।
ਹਾਂਜੀ, ਸ਼ੈਲਟਰ ਤੋਂ ਜੁੜੇ
ਉਹ ਲੋਕ ਆਰਗਨਾਈਜ਼ ਕਰਦੇ ਨੇ।
ਠੀਕ ਹੈ ਜੀ, ਤੇ ਇਹਦਾ ਕੋਈ ਤੁਹਾਡਾ ਸਿਸਟਮ ਵੀ ਹੈ ਕਿ ਕਿੰਨੇ ਵਜੇ ਉੱਥੇ ਉਹ ਇਕੱਠੇ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਕਿਸੇ
5:30?
ਅੱਛਾ ਜੀ, ਤੇ ਉਹਨਾਂ ਨੂੰ ਕੋਈ ਲਾਈਨ ਚ ਲੱਗਣਾ ਪੈਂਦਾ ਜਾਂ ਉਹ ਬੈਠਦੇ ਨੇ ਉੱਥੇ? ਸੀਟਿੰਗ ਅਰੇਂਜਮੈਂਟ ਹੁੰਦਾ ਕਿਵੇਂ? ਡਿਸਟ੍ਰੀਬਿਊਟ ਹੁੰਦਾ ਫੂਡ?
ਪਹਿਲਾਂ ਤੇ ਉਹ ਸਾਰੇ ਲਾਈਨ ਵਿੱਚ ਖਲੋਂਦੇ ਨੇ ਤੇ ਅਸੀਂ ਟੇਕਵੇ ਪੈਕਸ ਲੈਣੇ ਆ ਤੇ ਉਹਦੇ ਵਿੱਚ ਫਿਰ ਰਾਈਸ ਤੇ ਜੋ ਵੀ ਚੀਜ਼ ਬਣੀ ਹੋਈ ਉਹ ਪਾ ਦਈਦੀ ਹੈ ਤੇ ਨਾਲ ਸਪੂਨ ਹੁੰਦਾ ਜਾਂ ਸਰਵੀਅਰ ਤੇ ਉਹ ਕਿਚਨ ਚੋਂ ਪੈਕ ਕਰਕੇ ਤੇ ਉੱਥੇ ਦੇ ਦਿੰਦੇ ਨੇ। ਕ੍ਰਿਸਮਸ ਵਾਲੇ ਦਿਨ ਅਸੀਂ ਬਾਹਰ ਟੇਬਲਸ ਲਗਾ ਕੇ ਟੇਬਲ ਕਲੋਥ ਪਾ ਕੇ ਤੇ ਸਾਰੀ ਚੀਜ਼ ਰੱਖ ਦਿੰਦੇ ਵੀ ਜਿੰਨੀ ਤੁਸੀਂ ਖਾਣੀ ਤੇ ਖਾ ਲੈਂਦੇ ਨੇ ਇਸ ਤਰ੍ਹਾਂ।
ਠੀਕ ਹੈ, ਪਰ
ਆਮ ਦਿਨ ਤੇ ਅਸੀਂ ਟੇਬਲ ਨਹੀਂ ਲਗਾ ਸਕਦੇ ਕਿਉਂਕਿ ਕਾਉਂਸਲ ਅਪਰੂਵਲ ਨਹੀਂ ਹੁੰਦਾ ਨਾ, ਸਹੀ ਜਗ੍ਹਾ ਲੋਕੀ ਕਰਨ ਜਾਂਦੇ ਨੇ ਤੇ ਫਿਰ ਰਾਹ ਵਿੱਚ ਇਸ ਤਰ੍ਹਾਂ ਮੁਸ਼ਕਲ ਹੁੰਦੀ ਹੈ।
ਠੀਕ ਹੈ ਜੀ, ਤੇ ਇਹ ਸਾਰਾ ਖਰਚਾ ਤੁਸੀਂ ਆਪਣੇ ਵੱਲੋਂ ਹੀ ਕਰਦੇ ਹੋ ਜਿਹੜਾ ਐਕਸਟਰਾ ਇਹ ਤੁਸੀਂ ਐਟਲੀਸਟ 70-80 ਲੋਕਾਂ ਵਾਸਤੇ ਬਣਾਉਂਦੇ ਹੋ?
ਹਾਂਜੀ, ਸਾਡੇ ਵੱਲੋਂ ਹੀ, ਰੈਸਟੋਰੈਂਟ ਵੱਲੋਂ।
ਤੇ ਇਹ ਖਰਚਾ ਫਿਰ ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜਾਂ ਬਿਜ਼ਨਸ ਦੇ ਵਿੱਚ, ਜਾਂ ਇਹਨੂੰ ਕਿੱਦਾਂ ਮੇਨਟੇਨ ਕਰਦੇ ਹੋ ਤੁਸੀਂ ਫਾਈਨੈਂਸ਼ੀਅਲੀ?
ਫਾਈਨੈਂਸ਼ੀਅਲੀ ਰੈਸਟੋਰੈਂਟ ਦੇ ਖਰਚੇ ਦੇ ਵਿੱਚ ਹੀ ਚੱਲ ਜਾਂਦਾ ਹੈ ਕਿਉਂਕਿ ਰੈਸਟੋਰੈਂਟ ਤੋਂ ਹੀ ਖਰਚੇ ਦੇ ਵਿੱਚ ਪਾਉਂਦੇ ਨਾ ਅਸੀਂ। ਤੇ ਕ੍ਰਿਸਮਸ ਵਾਲੇ ਦਿਨ ਤੇ ਕਈ ਵਾਰੀ ਹੋਰ ਵੀ ਕੋਈ ਜਿਹੜੇ ਜਾਣਦੇ ਨੇ ਉਹ ਵੀ ਦੇ ਦਿੰਦੇ ਨੇ ਕੋਈ ਕੇਕਸ ਜਾਂ ਕੁਛ ਬਿਸਕਿਟਸ ਵਟੈਵਰ।
ਅੱਛਾ ਜੀ, ਤੇ ਇਹਦਾ ਕੋਈ ਮਤਲਬ ਤੁਹਾਨੂੰ ਕਦੀ ਇਹ ਨਹੀਂ ਲੱਗਿਆ ਕਿ ਥੋੜਾ ਜ਼ਿਆਦਾ ਖਰਚਾ ਹੋ ਜਾਂਦਾ ਜਾਂ ਇੰਨੇ ਇਨਗਰੀਡੀਐਂਟਸ ਲੱਗ ਜਾਂਦੇ ਨੇ?
ਜਦੋਂ ਉਹਨਾਂ ਨੂੰ ਵੇਖੀਏ ਕ੍ਰਿਸਮਸ ਵਾਲੇ ਦਿਨ, ਅਸੀਂ ਵੀ ਮੇਰੇ ਗ੍ਰੈਂਡਚਿਲਡਰਨ ਵੀ ਆਉਂਦੇ ਨੇ ਸਾਰੇ, ਜ਼ਰੂਰ ਅਸੀਂ ਬੱਚਿਆਂ ਨੂੰ ਆਉਂਦੇ ਵੀ ਆਣ ਕੇ ਤੁਸੀਂ ਸਰਵ ਕਰਿਓ ਤੇ ਨਾਲੇ ਵੇਖੋ ਵੀ ਕਿਸ ਤਰ੍ਹਾਂ ਲੋਕੀ ਰਹਿੰਦੇ ਨੇ, ਕੀ ਕਰਨਾ ਚਾਹੀਦਾ ਆ। ਤੇ ਸਾਡਾ ਸਟਾਫ ਵੀ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤੇ ਸਾਰੇ ਖੁਸ਼ ਹੋ ਕੇ ਮਿਲਦੇ ਨੇ ਤੇ ਉਹ ਲੋਕ ਵੀ ਬਹੁਤ ਚੰਗੇ ਨੇ। ਕਈਆਂ ਦੇ ਸਿਹਤ ਨਹੀਂ ਗੀ ਚੰਗੀ, ਕਈਆਂ ਦੇ ਤੁਹਾਨੂੰ ਪਤਾ ਇਹ ਘਰਾਂ ਦੇ ਵਿੱਚ ਗੜਬੜ ਹੋਈ, ਫੈਮਿਲੀ ਬ੍ਰੇਕਅਪ ਗਈ, ਇਸ ਕਰਕੇ ਵੀ ਇਕੱਲੇ ਰਹਿੰਦੇ ਨੇ ਤੇ ਫਿਰ ਤਰਸ ਵੀ ਆਉਂਦਾ ਹੈ ਇਹਨਾਂ ਲੋਕਾਂ ਤੇ। ਪਰ ਇਸ ਤਰ੍ਹਾਂ ਕਈ ਲੋਕ ਹੈਗੇ ਨੇ ਜਿਹਨਾਂ ਨੂੰ ਲੋੜ ਹੁੰਦੀ ਹੈ।
ਹਾਂਜੀ, ਨਹੀਂ ਦੇਖੋ ਸਮੇਂ ਦਾ ਕਦੀ ਪਤਾ ਨਹੀਂ ਹੁੰਦਾ, ਕਈ ਬੰਦੇ ਮਾੜੇ ਟਾਈਮ ਤੋਂ ਨਿਕਲ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਮਦਦ ਦਿੱਤੀ ਜਾ ਸਕੇ। ਜੋ ਕਹਿੰਦੇ ਆ ਕਿ ਆਪਾਂ ਭੁੱਖੇ ਪੇਟ ਤਾਂ ਸਰੀਰ ਜਾਂ ਦਿਮਾਗ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ, ਤੇ ਜਦੋਂ ਤੁਸੀਂ ਕਿਸੇ ਨੂੰ ਇੰਨੀ ਚੰਗੀ ਤਰ੍ਹਾਂ ਉਹਨਾਂ ਦਾ ਧਿਆਨ ਰੱਖੋ, ਉਹਨਾਂ ਨੂੰ ਖਾਣਾ ਖਵਾਓ, ਤਾਂ ਮੈਨੂੰ ਲੱਗਦਾ ਉਸ ਤੋਂ ਵੱਡੀ ਕੋਈ ਤਸੱਲੀ ਵਾਲੀ ਗੱਲ ਨਹੀਂ। ਉਹਦੇ ਸਾਹਮਣੇ ਪੈਸੇ ਵੀ ਕੋਈ ਇੰਨੇ ਜ਼ਿਆਦਾ ਮਾਇਨੇ ਨਹੀਂ ਰੱਖਦੇ। ਤੁਸੀਂ ਇੰਨਾ ਜ਼ਿਆਦਾ ਨੇਕੀ ਦਾ ਕੰਮ ਕਰਦੇ ਹੋ ਤੇ ਜਦੋਂ ਦੂਜੇ ਲੋਕ ਦੇਖਦੇ ਨੇ ਉਹ ਵੀ ਬਹੁਤ ਜ਼ਿਆਦਾ ਇੰਸਪਾਇਰ ਹੁੰਦੇ ਨੇ, ਤੇ ਇਹ ਜਿਹੜੀ ਫੀਲਿੰਗ ਹੈ ਇਹ ਵੱਧਦੀ ਹੈ, ਹੋਰ ਲੋਕਾਂ ਤੱਕ ਵੀ ਜਾਂਦੀ ਹੈ। ਜਿਵੇਂ ਕਿ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਸੁਨਾਮੀ ਦਾ ਵੀ ਡਿਨਰ ਆਰਗਨਾਈਜ਼ ਕੀਤਾ ਸੀ, ਈਵਨ ਜਿਹੜਾ ਤੁਹਾਡਾ ਸਟਾਫ ਹੈ ਉਹਨਾਂ ਨੇ ਵੀ ਬਿਨਾਂ ਪੈਸੇ ਤੋਂ ਕੰਮ ਕੀਤਾ ਸੀ ਤੇ ਆਪਣੀਆਂ ਵੇਜਿਸ ਡੋਨੇਟ ਕੀਤੀਆਂ ਸੀਗੀਆਂ
ਸਾਰਿਆਂ ਨੇ। ਕਿਚਨ ਵਿੱਚ ਵੀ ਤੇ ਬਾਹਰ ਵੀ ਕਿਸੇ ਨੇ ਵੀ ਆਖਿਆ, ਸਾਰਿਆਂ ਨੇ ਆਖਿਆ ਸੀ ਵੀ ਜਿਸ ਨਹੀਂ ਲੈਣੀਆਂ ਵਾਲੰਟਰੀ ਵਰਕ ਹੈ।
ਹਾਂਜੀ, ਨਹੀਂ
ਬਹੁਤ ਖੁਸ਼ ਹੋ ਕੇ ਕਰਦੇ ਨੇ ਸਟਾਫ ਵੀ। ਸਾਡਾ ਸਟਾਫ ਵੀ ਬਹੁਤ ਪੁਰਾਣਾ ਹੈ, ਕਾਫੀ ਲੜਕੇ ਨੇ ਜਿਹੜੇ 15-20 ਸਾਲ ਤੋਂ ਸਾਡੇ ਨਾਲ ਕੰਮ ਕਰਦੇ ਨੇ, ਅਜੇ ਵੀ ਜਦੋਂ ਯੂਨੀਵਰਸਿਟੀ ਪੜ੍ਹਦੇ ਸੀ ਉਦੋਂ ਦੇ ਕਰਦੇ ਨੇ ਤੇ ਅਜੇ ਵੀ ਸਾਡੇ ਨਾਲ ਹੀ ਹੈ।
ਹਾਂਜੀ, ਦੇਖੋ ਤੁਸੀਂ ਸਾਰਿਆਂ ਦਾ ਧਿਆਨ ਰੱਖਦੇ ਹੋ, ਆਪਣੇ ਕੰਮ ਕਰਨ ਵਾਲਿਆਂ ਦਾ ਵੀ, ਸਟਾਫ ਦਾ ਵੀ ਧਿਆਨ ਰੱਖਦੇ ਹੋ, ਤੇ ਜਿਹੜੀ ਇਹ ਸਮਾਜ ਸੇਵਾ ਹੈ, ਦੇਖੋ ਕੋਈ ਜਾਤੀ ਧਰਮ ਦਾ ਭੇਦਭਾਵ ਨਹੀਂ, ਜਿਹੜਾ ਵੀ ਕੋਈ ਲੋੜਵਾਨ ਹੈ ਉੱਥੇ ਆ ਸਕਦਾ ਹੈ ਤੇ ਉਹਨਾਂ ਦੇ ਪੂਰਾ ਧਿਆਨ ਰੱਖਿਆ ਜਾਂਦਾ ਹੈ। ਤੇ ਮੈਂ ਇਹੀ ਸੋਚ ਰਹੀ ਸੀ ਕਿ ਸਾਰੇ ਜੋ ਅਕਸਰ ਜਿਹੜੇ ਲੋਕ ਨੇ, ਹਰ ਇੱਕ ਦੇ ਵਿੱਚ ਸੁਭਾਅ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਕਿਸੇ ਨਾ ਕਿਸੇ ਦੀ ਮਦਦ ਕਿਸੇ ਤਰ੍ਹਾਂ ਕੀਤੀ ਜਾਵੇ, ਪਰ ਕਈ ਲੋਕ ਨਹੀਂ ਕਰ ਪਾਉਂਦੇ, ਕਈ ਇਸ ਕਰਕੇ ਡਰ ਕਰਕੇ ਨਹੀਂ ਕਹੀ ਪਾਉਂਦੇ ਕਿ ਸਾਡਾ ਫਾਈਨੈਂਸ਼ੀਅਲੀ ਨੁਕਸਾਨ ਹੋ ਜਾਏਗਾ, ਅਸੀਂ ਹਰ ਹਫਤੇ ਦਰ ਹਫਤੇ ਇੰਨੇ ਸਾਲਾਂ ਦਾ ਜਿਵੇਂ ਤੁਸੀਂ ਕਰ ਰਹੇ ਹੋ ਉਵੇਂ ਕਿਵੇਂ ਕਰ ਪਾਵਾਂਗੇ? ਇਹ ਉਹਨਾਂ ਲੋਕਾਂ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
ਜੇ ਤੁਸੀਂ ਦਿਲ ਤੋਂ ਸੋਚ ਕੇ ਕਰੋ ਭਈ ਮੈਂ ਕਰਨਾ ਆ, ਮੇਰੇ ਖਿਆਲ ਚ ਇੰਨੀ ਮੁਸ਼ਕਿਲ ਕੰਮ ਨਹੀਂ ਗਾ ਕਰਨਾ, ਖਾਸ ਕਰਕੇ ਜੇ ਤੁਹਾਡਾ ਰੈਸਟੋਰੈਂਟ ਹੈ ਤੇ ਫਿਰ ਤੇ ਸਾਰਾ ਕੁਛ ਉੱਥੇ ਤੁਸੀਂ ਬਣਾ ਸਕਦੇ ਤੇ ਕਰ ਸਕਦੇ ਆ, ਤੁਸੀਂ ਜਿਆਦਾ ਜਣੇ ਨੇ, ਤੁਸੀਂ ਵੇਖ ਲਓ ਕਿੰਨੇ ਕੁ ਲੋਕਾਂ ਦਾ ਤੁਸੀਂ ਕਰ ਸਕਦੇ ਆ, ਜੋ ਵੀ ਮਦਦ ਕਰ ਸਕਦੇ ਹੋ ਇਹ ਠੀਕ ਹੈ, ਉਹ ਕਰ ਸਕੀ ਦੀ ਹੈ। ਪਹਿਲਾਂ ਅਸੀਂ ਸੋਚਦੇ ਸੀ ਭਈ ਕ੍ਰਿਸਮਸ ਵਾਲੇ ਦਿਨ ਹੀ ਕਰੀਏ, ਭਈ ਉੱਥੇ ਜਾ ਕੇ ਜਿੱਥੇ ਰਹਿੰਦੇ ਨੇ ਉੱਥੇ ਜਾ ਕੇ ਇਹਨਾਂ ਦਾ ਫੂਡ ਜਿਹੜਾ ਹੁੰਦਾ ਹੈ ਉਹ ਕਰ ਦਈਏ, ਪਰ ਫਿਰ ਅਸੀਂ ਆਖਿਆ ਭਈ ਸਾਰਾ ਸਾਲ ਵੀ ਉਹਨਾਂ ਨੇ ਖਾਣਾ ਖਾਣਾ ਹੈ, ਇਸ ਕਰਕੇ ਅਸੀਂ ਥਰਸਡੇ ਦਾ ਕੀਤਾ ਸੀ, ਲਿਆ ਸੀ।
ਹਾਂਜੀ, ਇਸ ਤਰ੍ਹਾਂ ਹੀ ਉਮੀਦ ਕਰਦੇ ਹਾਂ ਕਿ ਤੁਹਾਡੀ ਕਹਾਣੀ ਸੁਣ ਕੇ ਤੁਹਾਡੇ ਤੋਂ ਇੰਸਪੀਰੇਸ਼ਨ ਲੈ ਕੇ ਹੋਰ ਬੰਦੇ ਵੀ ਇਹੋ ਜਿਹਾ ਕੰਮ ਸ਼ੁਰੂ ਕਰਨ, ਕਿਉਂਕਿ ਹਫਤੇ ਦੇ ਬਾਕੀ ਦਿਨ ਵੀ ਹੁੰਦੇ ਨੇ ਜਦੋਂ ਲੋਕਾਂ ਨੂੰ ਲੋੜ ਹੁੰਦੀ ਹੈ, ਤੇ ਕੋਈ ਨਾ ਕੋਈ ਏਦਾਂ ਦਾ ਕੋਈ ਉਪਰਾਲਾ ਹੋਰ ਵੀ ਕਰ ਸਕੇ ਤਾਂ ਬਹੁਤ ਚੰਗੀ ਗੱਲ ਹੋਵੇਗੀ। ਜਾਣ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਵਾਸਤੇ ਕੋਈ ਮੈਸੇਜ ਛੱਡਣਾ ਚਾਹੋਗੇ?
ਜਿਹਦੀ ਵੀ ਤੁਸੀਂ ਮਦਦ ਕਰ ਸਕਦੇ ਆ, ਕਿੰਨੀ ਕਰ ਸਕਦੇ ਆ, ਜ਼ਰੂਰ ਕਿਸੇ ਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ, ਜੇ ਕੋਸ਼ਿਸ਼ ਕਰੋ ਭਈ ਕਰ ਸਕਦੇ ਆ ਤੇ ਇੱਕ ਬੰਦੇ ਦੀ ਵੀ ਕਰੋ, ਉਹ ਵੀ ਤੁਹਾਨੂੰ ਅਸੀਸਾਂ ਹੀ ਦੇਗਾ।
ਹਾਂਜੀ,
ਵੇਖ ਕੇ ਕਿਸੇ ਨੂੰ ਦੁਖੀ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ।
ਤੁਹਾਡੇ ਵਿਚਾਰ ਬਹੁਤ ਜ਼ਿਆਦਾ ਨੇਕ ਨੇ ਤੇ ਤੁਹਾਡਾ ਦਿਲ ਉਸ ਤੋਂ ਵੀ ਵੱਡਾ ਤੇ ਨੇਕ ਹੈ, ਤੇ ਸਾਨੂੰ ਬਹੁਤ ਚੰਗਾ ਲੱਗਿਆ ਇਹ ਸੁਣ ਕੇ ਕਿ ਤੁਸੀਂ ਕਿੰਨਾ ਵਧੀਆ ਕੰਮ ਕਰਦੇ ਹੋ ਸੋਸਾਇਟੀ ਦੇ ਵਿੱਚ। ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ, ਪਰ ਤੁਹਾਡੇ ਵਰਗੇ ਲੋਕ ਨੇ ਜਿਹੜੇ ਨਾ ਸੋਸਾਇਟੀ 'ਚ ਇੰਨਾ ਡਿਫਰੈਂਸ ਪੈਦਾ ਕਰਦੇ ਨੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਕਹਾਣੀ ਸੁਣ ਕੇ ਹੋਰ ਲੋਕ ਵੀ ਇਹੋ ਜਿਹਾ ਨੇਕੀ ਵਾਲੇ ਕੰਮ ਕਰਨੇ ਸ਼ੁਰੂ ਕਰਨਗੇ। ਸਾਡੇ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਮਿਸਿਸ ਸਿੰਘ।
ਥੈਂਕ ਯੂ ਵੈਰੀ ਮਚ।